ਸ਼ਲੋਕ ਮਹੱਲਾ ਪੰਜਵਾਂ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ।
ਅੰਦਰ ਤਾਂ ਚਿੰਤਾ ਹੈ, ਪਰ ਜਿਹੜੀ ਅਕਲ ਹੈ ਉਹਦੇ ਉਹ ਹੋਰੇ ਪਾਸੇ ਲੱਗੀ ਹੈ, ਉਹਨੂੰ ਮਹਿਸੂਸ ਨਹੀਂ ਹੈ ਚਿੰਤਾ। ਚਿੰਤਾ ਥੱਲੇ ਹੈ ਬਹੁਤ ਗਹਿਰੀ, ਉਹ ਚਿੰਤਾ ਤਾਂ ਜਿਹੜੀ ਹਰ ਵਕਤ ਰਹਿੰਦੀ ਆ ਨਾ ਆਦਮੀ ਨੂੰ, ਅਸਲ ਦੇ ਵਿੱਚ ਕੰਮ ਕਾਰ ਚ ਵੀ, ਹੱਸਦਿਆਂ ਚ ਵੀ, ਖੇਡਦਿਆਂ ਚ ਵੀ, ਕਦੇ ਕਦੇ ਜੇ ਬਾਹਰੋਂ ਚਿੰਤਾ ਹੁੰਦੀ ਹੈ ਫਿਰ ਉਹ ਵਿੱਚ ਮਿਲ ਜਾਂਦੀ ਹੈ, ਫਿਰ ਤੇ ਮਿਲ ਜਾਂਦੀ ਹੈ ਉਹ ਆ ਕੇ। ਉਹ ਚਿੰਤਾ ਦੀ ਆਦਮੀ ਨੂੰ ਸਮਝ ਨਹੀਂ ਹੁੰਦੀ, ਚਿੰਤਾ ਕਰਕੇ ਭੱਜਿਆ ਫਿਰਦਾ। ਜਿਹੜਾ ਅਵਨਾਸ਼ੀ ਰਾਜ ਚੱਲਿਆ ਗਿਆ ਨਾ ਇਹਦਾ ਅਸਲ ਦੇ ਵਿੱਚ, ਉਹਦੀ ਚਿੰਤਾ ਦਾ ਅਸਲ ਨੂੰ ਪਤਾ ਹੀ ਨਹੀਂ, ਗਿਆਨ ਦੀ ਹੈ। ਜਦ ਗਿਆਨ ਦੀ ਦਾਤਾਂ ਚੋਂ ਕਿਵੇਂ ਪਤਾ ਲੱਗੇ, ਬੁੱਧੀ ਚੋਂ ਕਿਵੇਂ ਪਤਾ ਲੱਗੇ ਚਿੰਤਾ ਦਾ? ਸਾਨੂੰ ਉਹ ਚਿੰਤਾ ਮਹਿਸੂਸ ਹੁੰਦੀ ਹੈ ਅੱਖਾਂ ਤੋਂ, ਸਾਡੇ ਚਿਹਰੇ ਤੋਂ, ਫੇਸ ਤੋਂ, ਉਹ ਚਿੰਤਾ ਦਾ ਸਾਨੂੰ ਪਤਾ ਲੱਗਦਾ ਹੈ। ਜਿਹੜੀ ਚਿੰਤਾ ਸਾਡੇ ਜ਼ਿਹਨ ਵਿੱਚ ਹੈ, ਚੇਤੇ ਵਿੱਚ ਹੈ, ਜਿਹੜੀ ਚਿੰਤਾ ਅਸੀਂ ਭੁੱਲ ਗਏ ਨਾ, ਉਹ ਚਿੰਤਾ ਵੀ ਸਾਡੇ ਹਰ ਵਕਤ ਪ੍ਰਭਾਵ ਸਾਡੇ ਚਿਹਰੇ ਤੇ ਨਹੀਂ ਉਹਦਾ ਪੈਂਦਾ ਰਹਿੰਦਾ। ਦੇਹ ਕਰਕੇ ਬੁੱਧੀ ਕਰਕੇ ਸੁਖ ਹੈ, ਬੜਾ ਸੁਖ ਹੈ। ਕੋਈ ਆ ਕੇ ਪੁੱਛਦਾ ਕਹਿੰਦਾ ਬਈ ਹੁਣ ਤਾਂ ਬਾਰਾਂ ਮਿਲ ਗਿਆ, ਚੜ੍ਹਦੀ ਗੱਲ ਹੈ, ਕੋਈ ਕਿਸੇ ਚੀਜ਼ ਦੀ ਕਮੀ ਹੋ ਨਹੀਂ, ਕਮੀ ਹੈਗੀ ਹੈ, ਉਹ ਕਮੀ ਦਾ ਪਤਾ ਨਹੀਂ।
ਠੀਕ ਹੈ,
ਅਗਲੀ ਕਮੀ ਦਾ ਪਤਾ ਹੈ ਜੀ। ਬੁੱਧੀ ਵਿੱਚ ਸੁਖ ਹੈ, ਸੁਖ ਮਹਿਸੂਸ ਕਰਦਾ ਹੈ, ਪਰ ਬਹੁਤ ਗਹਿਰੀ ਚਿੰਤਾ ਹੈ। ਜਿਵੇਂ ਸਾਡੇ ਕਹਿੰਦੇ ਨੇ ਫਲਾਣੇ ਤੋਂ ਜੀ ਤੇਲ ਦੇ ਖੂਹ ਨਿਕਲਿਆ, ਹੁਣ ਡੁੱਬੇ ਤੋਂ ਪਏ ਉਹ ਮੁਰਦਾ ਪੀਣ ਵਾਲਾ ਪਾਣੀ ਹੈ ਸਾਡੇ, ਸਾਨੂੰ ਤਾਂ ਪਤਾ ਨਹੀਂ ਉਹਨਾਂ ਦਾ ਕਿ ਥੱਲੇ ਹੈਗੇ ਨੇ। ਉਹਦਾ ਕਿਸੇ ਜਾਣਕਾਰ ਨੇ ਲੱਭੇ ਨੇ, ਖੋਜੀ ਨੇ ਲੱਭੇ ਨੇ। ਐ ਕਰਕੇ ਜਿਹੜੀ ਅੰਦਰਲੀ ਚਿੰਤਾ ਹੈ, ਅੰਦਰਲੀ ਚਿੰਤਾ ਹਰੇਕ ਆਦਮੀ ਨੂੰ ਪਤਾ ਹੀ ਨਹੀਂ। ਉਹ ਚਿੰਤਾ ਦਾ ਪਤਾ ਹੋ ਜਾਵੇ, ਬਾਹਰਲੀ ਚਿੰਤਾ ਚਿੰਤਾ ਰਹਿੰਦੀ ਹੀ ਨਹੀਂ ਉਹਦੇ ਵਾਸਤੇ। ਬਾਹਰਲੀਆਂ ਚਿੰਤਾ ਤਾਂ ਉਹੀ ਬਣ ਜਾਂਦੀਆਂ ਨੇ, ਬੇਬਦਲਬ ਦੀਆਂ ਚਿੰਤਾ ਉਹ ਬਣ ਜਾਂਦੀਆਂ ਨੇ। ਇਹ ਤਾਂ ਚਿੰਤਾ ਹੀ ਨਹੀਂ, ਅਸਲ ਚਿੰਤਾ ਉਹ ਹੈ। ਸਭ ਤੋਂ ਅਵਨਾਸ਼ੀ ਰਾਜ ਚੱਲਿਆ ਜਾਵੇ ਕਿਸੇ ਦਾ ਇੱਡਾ ਬੜਾ,
ਹਾਂਜੀ,
ਕੀਮਤੀ ਉਹ ਛੋਟੀਆਂ ਕੌਡੀਆਂ ਦੀ ਚਿੰਤਾ ਕਰੇ, ਦੋ ਕੌਡੀਆਂ ਹਾਰ ਗਿਆ। ਇਸ ਕਰਕੇ ਅੰਦਰ ਵਾਲੀ ਚਿੰਤਾ ਦਾ ਗਿਆਨ ਨਹੀਂ। ਗਿਆਨ ਹੁੰਦਾ ਤਾਂ ਉਹਦਾ ਬੁੱਧੀ ਦੇ ਉੱਤੇ ਅਸਰ ਹੁੰਦਾ, ਸਾਨੂੰ ਉਹਦਾ ਫਿਕਰ ਹੁੰਦਾ, ਫਿਰ ਅਵਨਾਸ਼ੀ ਰਾਜ ਵੱਲ ਨੂੰ ਸਾਰੇ ਯਤਨ ਕਰਦੇ, ਸਾਰੇ ਸਾਡੇ ਜਿਹੜੇ ਯਤਨ ਦੇ ਅਵਨਾਸ਼ੀ ਰਾਜ ਵੱਲ ਨੂੰ ਉਹਦੇ ਰੋਕਾਂ ਦੇ ਸਾਰਿਆਂ ਦੇ, ਉਹ ਤਾਂ ਹੈ ਉਹ ਨਹੀਂ ਕਿਸੇ ਦਾ, ਉਹ ਤਾਂ ਨਹੀਂ ਹੈ, ਉਹ ਭੁੱਲੇ ਹੋਏ ਹੁਣ ਉਹੀ ਵਿਸਰਿਆ ਹੋਇਆ, ਜਿਹੜੀ ਵਿਸਮ੍ਰਤੀ ਹੋਈ ਹੋਈ ਹੈ ਉਸੇ ਦੀ ਵਿਸਮ੍ਰਤੀ ਹੋਈ ਹੋਈ ਹੈ। ਹਾਂ, ਇਹ ਕਿਹਦੇ ਰਾਜ ਦੀ ਭੁੱਖ ਹੈਗੀ ਵੀ ਰਾਜੇ ਬਣ ਜਾਈਏ, ਬੜੇ ਹੋ ਜਾਈਏ, ਹੋ ਜਾਈਏ। ਅਸਲ ਦੇ ਵਿੱਚ ਰਾਜ ਉਸੇ ਦੀ ਗੱਲ ਦਾ ਪਰਛਾਵਾ ਉਸੇ ਦਾ ਪਿਆ ਹੋਇਆ ਅੰਦਰ ਰਾਜ ਬਣਨ ਦਾ, ਅਜਾ ਤਾਂ ਹੈ ਉਹ ਇਹ।
ਠੀਕ ਹੈ ਜੀ, ਮੂਲ ਨਾ ਉਤਰੇ ਭੁੱਖ,
ਮੂਲ ਨਾ ਉਤਰੇ ਭੁੱਖ, ਇਸ ਕਰਕੇ ਪਦਾਰਥਾਂ ਦੀ ਭੁੱਖ ਦੀ ਉਤਰਦੀ ਸਾਡੀ ਉਹ ਬੜਾ ਬਣਨ ਵੱਲ ਨੂੰ ਲੈ ਕੇ ਜਾਂਦੀ ਹੈ। ਜਾਣੇ ਅਵਨਾਸ਼ੀ ਰਾਜ ਹੈ ਇਹਦਾ, ਤਿੰਨ ਲੋਕ ਦਾ ਮਾਲਕ ਫਿਰ ਇਹੀ ਹੈ, ਲੋਕ ਦੇ ਮਾਲਕ ਫਿਰ ਮਾਇਆ ਦੀ ਮਾਲਕ ਹੈ ਫਿਰ। ਹਾਂ, ਜਿਹੜਾ ਭੁੱਖ ਦਾ ਦੁੱਖ ਹੈ, ਹੁਣ ਜੇ ਭੁੱਖ ਕਿਸੇ ਨੂੰ ਮਹਿਸੂਸ ਹੋ ਜਾਵੇ ਮਾਇਆ ਦੀ ਭੁੱਖ ਹੈ, ਆਹ ਭੁੱਖ ਹੈ, ਉਹ ਭੁੱਖ ਹੈ, ਇਹ ਭੁੱਖ ਦਾ ਦੁੱਖ ਲੱਥਦਾ ਕਿਵੇਂ ਹੈ? ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਲੱਥਿਆ ਹੀ ਨਹੀਂ ਭੁੱਖ ਦਾ। ਨਾਮ ਦੇ ਬਿਨਾਂ ਭੁੱਖ ਦਾ ਦੁੱਖ ਕਦੇ ਲੱਥਦਾ? ਫਿਰ ਅਵਨਾਸ਼ੀ ਰਾਜ ਮਿਲ ਜਾਂਦਾ, ਗੱਲ ਤਾਂ ਉੱਥੇ ਹੀ ਆ ਜਾਂਦੀ। ਅਵਨਾਸ਼ੀ ਰਾਜ ਮਿਲੇ ਬਿਨਾਂ, ਨਾਮ ਬਿਨਾਂ ਅਵਨਾਸ਼ੀ ਰਾਜ ਨਹੀਂ, ਅਵਨਾਸ਼ੀ ਰਾਜ ਭੁੱਖ ਨਹੀਂ। ਅਜੇ ਚਾਰ ਰੋਟੀਆਂ ਖਾਧੀਆਂ ਤੇ ਜਾਊਗੀ, ਜਿਹੜੀ ਤਾਂ ਬੜਾ ਜਿਹੜੇ ਹੱਥ ਧੋਏ ਹੋਏ ਤਾਂ ਫਿਰ ਉਹਦਾ ਕਹਿਣਾ ਵੀ ਭੁੱਖ ਦਾ ਹੀ ਘਰ ਹੈ ਨਾ, ਸਿੱਖਾਂ ਦਾ ਆਨੰਦ ਦਾ ਨੇੜੇ ਭੁੱਖ ਦਾ ਘਰ ਹੈ, ਪਠਾਣ ਕਹਿੰਦਾ ਸੀ ਨਾ। ਦੋ ਪ੍ਰਸ਼ਾਦੇ ਛਕ ਲੈ, ਸਿੱਖ ਦਾ ਕਹਿੰਦਾ ਆਨੰਦ ਹੈ ਜੀ, ਉਹਨੇ ਕਿਹਾ ਉਹਨੇ ਵੀ ਆਨੰਦ ਹੈ ਜੀ ਕਹਿਤਾ, ਉਹਨੇ ਦੋ ਹੋਰ ਗਾੜੀਆਂ ਦੀਆਂ ਜੇ ਉਹਨਾਂ ਨੇ ਕਿਹਾ ਆਨੰਦ ਹੈ ਜੀ ਕੋਈ ਹੋਰ ਪਦਾਰਥ ਹੋਊਗਾ ਦੇਣਗੇ ਪਿੱਛੋਂ ਰੋਟੀਆਂ ਦੇ ਬਾਅਦ, ਉਹਨੇ ਆਪਣੀ ਭੁੱਖ ਰੱਖ ਲਈ। ਉਹਨਾਂ ਨੇ ਹੱਥ ਤੋਂ ਹੱਥੇ ਹੱਥ ਤੋਂ ਆ ਕੇ ਉੱਠੋ ਜੀ, ਉਹਦੀ ਕੋ ਆਨੰਦ ਜੀ ਆਇਆ ਹੀ ਨਹੀਂ ਇਹਨਾਂ ਦਾ, ਉਹਦੀ ਤਾਂ ਵਿਚਾਰੇ ਦੀ ਭੁੱਖ ਨਹੀਂ ਹੋ ਰਹੀ, ਉਹਨੂੰ ਆਨੰਦ ਜੀ ਦੀ ਸਮਝ ਨਹੀਂ ਸੀ ਨਾ ਆਨੰਦ ਜੀ ਕਿਹਨੂੰ ਕਹਿੰਦੇ।
ਹਾਂਜੀ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ।
ਕਿਸੇ ਦਾ ਦੁੱਖ ਲੱਥਿਆ ਹੀ ਨਹੀਂ ਨਾਮ ਤੇ ਬਿਨਾ, ਸੱਚੇ ਨਾਮ ਬਿਨਾ। ਸੱਚੇ ਨਾਮ ਤੇ ਬਿਨਾ ਝੂਠੇ ਨਾਮ ਵੀ ਨੇ। ਆ ਜਿਹੜੀਆਂ ਸਾਖੀਆਂ ਕਹਾਣੀਆਂ ਗਾਈਆਂ ਹੋਈਆਂ ਗ੍ਰੰਥ ਲਿਖੇ ਹੋਏ ਨੇ, ਜੀਵਰੀਆਂ ਨੇ, ਕੋਈ ਇੱਛਾ ਤੇ ਰੱਖੋ, ਕੋਈ ਮੁਹੰਮਦ ਸਾਹਿਬ ਤੇ ਯਕੀਨ ਰੱਖੋ, ਕੋਈ ਕਹਿੰਦਾ ਸਾਖੀ ਗੁਰੂ ਨਾਨਕ ਦੀਆਂ ਪੜ੍ਹੋ। ਇਹ ਜਿਹੜੇ ਗਿਆਨ ਦੇ ਨਾ ਗੁਰਦਿਆਂ ਦੇ ਦੁੱਖ ਤਾਂ ਉਹਦੇ ਨਾਲ ਲੱਥੂਗਾ, ਇਹਦੇ ਨਾਲ ਦੁੱਖ ਨਹੀਂ ਲੱਥਿਆ ਕਿਸੇ ਦਾ।
ਮਹੱਲਾ ਪੰਜਵਾਂ, ਮੁੱਠੜੇ ਸੇਈ ਸਾਥ ਜਿਨੀ ਸੱਚ ਨਾ ਲੱਦਿਆ, ਨਾਨਕ ਸੇ ਸ਼ਾਬਾਸ਼ ਜਿਨੀ ਗੁਰਮਿਲ ਇੱਕ ਪਛਾਣਿਆ।
ਸਾਥ ਚੱਲਦੇ ਆ ਆਪਣੇ ਕੋਲ, ਲੱਦਣ ਵਾਲਾ ਕੋਈ ਪੌਣ ਵੀ ਹੈ, ਬੋਲਦ ਵੀ ਹੈ, ਲੱਦਣ ਵਾਲਾ ਮਨ ਵੀ ਹੈ ਲੱਦਣ ਵਾਲਾ, ਜਿਹਨਾਂ ਨੇ ਸੱਚ ਲੱਦ ਲਿਆ ਉਹ ਤਾਂ ਰਹੇ ਠੀਕ, ਬਾਕੀ ਡੱਗੇ ਗਏ ਸਭ।
ਅੱਛਾ
ਜੀ, ਜਦ ਬਾਰਡਰ ਆਇਆ ਨਾ, ਬਾਰਡਰ ਟੱਪਣ ਲੱਗੇ, ਇੱਕ ਲਾਲ ਕੇ ਲੋਕਾਂ ਅੱਗੇ ਲਈਏ ਖੋਏ, ਬਾਕੀ ਤਾਂ ਰਖਾ ਲਿਆ ਸਭ ਕੁਝ ਇੱਥੇ। ਕਹਿੰਦਾ ਵੀ ਆ ਬੋਤੇ ਨੀ ਕਰਦੇ, ਉਹ ਜਿਹੜਾ ਤੁਹਾਡੇ ਗਾਂ ਕੰਮ ਨਹੀਂ ਹੋਣਾ, ਜਿਹੜੀ ਤੁਹਾਡੇ ਗਾਂ ਕੰਮ ਆਉਣ ਵਾਲੀ ਚੀਜ਼ ਹੈ ਉਹ ਲੈ ਲਓ। ਬਾਹਰ ਦਾ ਕੁਝ ਲੱਦੇ ਹੀ ਨਹੀਂ ਅਸੀਂ, ਉਹ ਤਾਂ ਉੱਠੇ ਗਏ ਠੱਗੇ ਗਏ ਵਿਚਾਰੇ, ਜਿਹਨਾਂ ਨੇ ਨਾਮ ਹੀ ਨਾਮ ਲੱਦਿਆ ਸੀ। ਉਹ ਕਹਿੰਦੇ ਭਾਈ ਤੁਸੀਂ ਦੇਖ ਲਓ ਸਾਡੇ ਕੋਲ ਜਿਹੜੀ ਬਾਹਰ ਗਾਂ ਕੰਮ ਆਉਣ ਵਾਲੀ ਚੀਜ਼ ਨਹੀਂ ਹੈ, ਤੁਸੀਂ ਦੱਸ ਦਿਓ ਸਾਨੂੰ, ਅਸੀਂ ਉਹ ਕੱਢ ਦਿੰਦੇ, ਬਾਕੀ ਅਸੀਂ ਤਾਂ ਆਪਣੇ ਹਿਸਾਬ ਨਾਲ ਉਹੀ ਲੱਦਿਆ। ਉਹ ਕਹਿੰਦੇ ਨਹੀਂ ਜੀ, ਤੁਹਾਡੀ ਗੱਲ ਨਹੀਂ, ਤੁਸੀਂ ਲੈ ਜਾਓ, ਤੁਹਾਡੀ ਦੀ ਗੱਲ ਕਰਦੇ, ਗੱਲ ਤਾਂ ਇਹਨਾਂ ਦੀ ਕਰਦੇ ਆ, ਤੁਸੀਂ ਇੱਧਰ ਦੀ ਨਿਕਲ ਜਾਓ ਵੀਆਈਪੀ ਰਸਤੇ। ਉਹ ਵੀਆਈਪੀ ਵਾਲੇ ਰਸਤੇ ਕੱਢਤੇ, ਦੂਏ ਦੂਏ ਰਸਤੇ ਤਲਾਸੀ ਫੋਲਾ ਫਾਲੀ ਉਹਨਾਂ ਦੀ ਕੀਤੀ, ਤੇ ਉਹਨਾਂ ਕੋਲੋਂ ਕੁਛ ਵੀ ਨਹੀਂ ਨਿਕਲਿਆ ਕਹਾਂ ਜਾਣ ਵਾਲਾ, ਸਭ ਇੱਥੇ ਰਹਿ ਗਿਆ। ਫਿਰ ਆਪਣੇ ਆਪ ਨੂੰ ਠੱਗੇ ਹੋਏ ਸਮਝਦੇ ਨੇ, ਆਦਮੀ ਠੱਗਿਆ ਹੋਇਆ ਉਸ ਵੇਲੇ ਸਮਝਦਾ, ਕਹਿਣ ਦਾ ਮਤਲਬ ਹੈ ਉਰਤਾ ਇਕੱਠੇ ਕਰੀ ਜਾਂਦਾ ਪਦਾਰਥ, ਸੰਸਾਰ ਛੱਡਣ ਦਾ ਟਾਈਮ ਆਉਂਦਾ ਉਦੋਂ ਇਹ ਸਮਝਦਾ, ਉੱਠਿਆ ਹੋਇਆ ਠੱਗਿਆ ਹੋਇਆ ਸਮਝਦਾ ਆਪਣੇ ਆਪ ਨੂੰ, ਗਲਤ ਚੀਜ਼ਾਂ ਇਕੱਠੀਆਂ ਕਰਦਾ ਰਿਹਾ, ਗਲਤ ਕੰਮ ਕਰਦਾ ਰਿਹਾ, ਹੋਰੇ ਹੋਰ ਕੰਮ ਕਰਦਾ ਰਿਹਾ। ਮੈਨੂੰ ਕਿਹਾ ਵੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਬਿਲ ਸਾਹਿਬ ਭਜ ਕੇ ਗਲਾਮ, ਮੈਂ ਤਾਂ ਨਿਤਨੇਮ ਵੀ ਪੜਦਾ ਰਿਹਾ ਪਰ ਧਿਆਨ ਹੀ ਨਹੀਂ ਦਿੱਤਾ। ਅਵਰ ਕਾਜ ਤੇਰੇ ਕਿਤੇ ਨਾ ਕਾਮ ਬਿਲ ਸਾਹਿਬ ਭਜ ਕੇ ਗਲਾਮ, ਰੋਜ਼ ਨਿਤਨੇਮ ਦੇ ਵਿੱਚ ਲਾਈਨ ਪਾ ਕੇ ਦਿੱਤੀ ਹੋਈ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ। ਮੈਂ ਤਾਂ ਕਿਹਾ ਕਿਤੇ ਉਹੀ ਹੈ ਪਾਠ ਕਰ ਰੂਹੀ ਹੈ, ਸੋਹਣਾ ਲੱਗਦਾ ਹੈ, ਭਗਤੀ ਵਧੀਆ ਲੱਗਦੀ ਹੈ।
ਮੁੱਠੇ ਦਾ ਭਾਵ ਠੱਗੇ ਹੋਏ,
ਆ ਠੱਗਿਆ ਹੋਇਆ, ਠੱਗਿਆ ਹੋਇਆ ਮੁੱਠਿਆ, ਠੱਗਿਆ ਗਿਆ ਜੋ ਜੋ ਚੀਜ਼ ਹੋਣੀ ਕਿਹਾ ਤੇ ਖੋ ਲੈਣੀ ਹੈ ਮੁੱਠਿਆ ਹੁੰਦਾ।
ਮੁੱਠੜੇ ਸਹੀ ਸਾਥ ਜਿਨੀ ਸੱਚ ਨਾ ਲੱਦਿਆ, ਨਾਨਕ ਸੇ ਸ਼ਾਬਾਸ਼ ਜਿਨੀ ਗੁਰਮਿਲ ਇੱਕ ਪਛਾਣਿਆ।
ਜਿਹਨਾਂ ਨੇ ਗੁਰਮਿਲ ਕੇ ਗਿਆਨ ਮਿਲਿਆ, ਇੱਕ ਪਛਾਣ ਲਿਆ, ਉਹ ਸ਼ਾਬਾਸ਼ ਹੈ ਉਹਨਾਂ ਨੇ ਲੱਦਿਆ, ਉਹਨਾਂ ਨੇ ਕੁਛ ਨਹੀਂ ਹੈਗਾ, ਲੱਦਲਾ ਕੀ ਸੀ ਉਹਨਾਂ ਨੇ ਲੱਦਿਆ ਹੀ ਨਹੀਂ ਕੁਛ, ਉਹਨਾਂ ਨੇ ਤਾਂ ਪਛਾਣ ਲਿਆ ਆਤਮ ਦਰਸ਼ਨ ਹੀ ਕੀਤਾ। ਉਹ ਤਾਂ ਕਹਿੰਦੇ ਜੀ ਅਸੀਂ ਤਾਂ ਖਾਲੀ ਇੱਥੇ ਜਾਣਾ ਬਸ, ਇੱਥੋਂ ਸਾਡੇ ਮਤਲਬ ਦਾ ਇੱਧਰ ਕੁਛ ਹੈ ਨੀ, ਜਿੱਦਣ ਅਸੀਂ ਜਾਣਾ ਤਾਂ ਸਭ ਕੁਝ ਸਾਡੇ ਮਤਲਬ ਦਾ ਹੈਗਾ, ਜੋ ਸੌਦਾ ਸਾਨੂੰ ਚਾਹੀਦਾ ਹੈ, ਖਾਣ ਪੀਣ ਸਾਡਾ ਪਹਿਨਣ ਸਾਡਾ ਤਾਂ ਪਾਲੇ ਪਾਸੇ ਹੈਗਾ ਹੀ ਹੈ, ਇੱਧਰ ਤਾਂ ਸਾਡੇ ਖੱਬ ਤਾਂ।
ਠੀਕ ਹੈ ਜੀ,
ਇੱਕ ਪਛਾਣ ਲਿਓ,
ਇੱਕ ਪਛਾਣਿਆ ਬਾਰੇ ਦੱਸੋ ਵੀ ਇੱਕ ਇੱਕ ਕੌਣ ਹੈ ਜਿਹਨੂੰ ਪਛਾਣਨਾ,
ਆਪਣੇ ਆਪ ਨੂੰ ਪਛਾਣਨਾ, ਹੋਰ ਕਿਹਨੂੰ ਪਛਾਣ ਲੈ।
ਅੱਛਾ ਜੀ,
ਆਪੇ ਇੱਕ ਹੈ ਉਹ, ਆਪੇ ਇੱਕ ਹੈ ਜਿਹਨੂੰ ਪਛਾਣ ਲਿਆ ਉਹਨੇ, ਆਪਣਾ ਆਪਾ ਹੀ ਪਛਾਣ ਲਿਆ, ਇੱਕ ਪਛਾਣ ਲਿਆ, ਦੂਆ ਦੇਖੋ ਦੂਆ ਵੀ ਪਛਾਣ ਲਿਆ, ਇੱਕ ਵੀ ਪਛਾਣ ਲਿਆ, ਸਰੀਰ ਦੋ ਨੇ ਆਪਣੇ ਕੋ।
ਅੱਛਾ ਜੀ।
ਜਿਹੜਾ ਪਹਿਲੇ ਨੰਬਰ ਦਾ ਸਰੀਰ ਹੈ ਉਹ ਇੱਕ ਹੈ, ਜਿਹੜਾ ਦੂਏ ਨੰਬਰ ਦਾ ਸਰੀਰ ਹੈ ਬਾਹਰ ਮਾਇਆ ਦਾ, ਇਹ ਦੂਆ ਹੈ, ਇਹਨੂੰ ਕਹਿੰਦੇ ਦੂਜੇ ਪਾਏ ਵੀ ਗੁੱਚੀ ਹੈ, ਗੱਲ ਪਈ ਸੋ ਜਮਕੀ ਖਾਸ। ਇਹ ਅਸਲ ਚ ਇਹਨੂੰ ਅਸੀਂ ਇੱਕ ਚ ਗਿਣਦੇ ਆ, ਦੁਨੀਆਂ ਦੇ ਲੋਕ ਇੱਕ ਨਹੀਂ ਹੈ ਦੂਏ ਨੰਬਰ ਦਾ ਸਰੀਰ, ਇਹ ਦੋ ਨੰਬਰ ਦਾ ਸਰੀਰ ਹੈ, ਦੋ ਨੰਬਰ ਦਾ ਹੀ ਇਹਦਾ ਮਾਲ ਹੈ, ਦੋ ਨੰਬਰ ਦਾ ਹੀ ਧਨ ਹੈ, ਦੋ ਨੰਬਰ ਦਾ ਹੀ ਕੰਮ ਕਰਦਾ ਹੈ, ਇਹ ਦੋ ਨੰਬਰ ਦੀ ਹਜ਼ੂਰੀ ਹੈ ਸਾਰੀ।
ਠੀਕ ਹੈ। ਤੇ ਗੁਰ ਦਾ ਭਾਵ ਕੀ ਲਵਾਂਗੇ, ਚਿੱਤ ਲਵਾਂਗੇ, ਇੱਥੇ ਗੁਰ ਮਿਲ ਇੱਕ ਪਛਾਣਿਆ
ਗਿਆਨ ਮਿਲ ਕੇ, ਇੱਕ ਤਾਂ ਚਿੱਤ ਵਿੱਚ ਆ ਗਿਆ, ਜੇ ਚਿੱਤ ਨੂੰ ਮਿਲ ਕੇ ਇੱਕ ਪਛਾਣਿਆ ਆਪਾਂ ਅਰਥ ਕਰੀਏ, ਗਿਆਨ ਦੇ ਨਾਲ ਪਛਾਣਿਆ, ਅੱਖ ਖੁੱਲ ਗਈ ਅਸਲ ਦੇ ਵਿੱਚ
ਨਹੀਂ, ਪਰ ਪਛਾਣਨ ਦੀ ਗੱਲ ਹੋ ਰਹੀ ਹੈ ਨਾ, ਵੀ ਪਛਾਣਿਆ ਤਾਂ ਹੀ ਹੈ ਜੇ ਇੱਕ ਹੋ ਗਿਆ, ਕੌਣ ਕਿਹਦੇ ਨਾਲ ਮਿਲਿਆ?
ਬਸ ਇਹ ਨਹੀਂ ਕਹਿ ਸਕਦੇ ਕੌਣ ਕਿਹਦੇ ਨਾਲ ਮਿਲਿਆ। ਹਾਂ, ਇਸ ਸਵਾਲ ਦਾ ਜਵਾਬ ਤਾਂ ਜੇ ਕਬੀਰ ਕਹਿੰਦਾ, ਕਬੀਰ ਸਖੀ ਜੀਵੈ ਪੀ ਵਸੇ ਪੀ ਵੂ ਵਸੇ ਕਿ ਜੀਓ, ਕਹਿੰਦੇ ਕਿਹੜਾ ਕਿਹੜੇ ਚ ਵਸਿਆ, ਕਹਿੰਦੇ ਜੀਓ ਪੀਓ ਸੂਝੇ ਤੁਸੀਂ ਘੱਟ ਵੀ ਜੀਓ ਪੀਓ, ਇਹ ਨਹੀਂ ਪਤਾ ਪਾਣੀ ਦੁੱਧ ਚ ਰਲਿਆ ਕਿ ਦੁੱਧ ਪਾਣੀ ਚ ਰਲਿਆ, ਕੋਈ ਕੀ ਕਹਾਂਗੇ, ਦੁੱਧ ਚ ਆਪਾਂ ਨੇ ਪਾਣੀ ਡੋਲਤਾ ਮਿਲਾਤਾ, ਕੌਣ ਕਿਹਦਾ ਚੱਲਿਆ, ਇਹਦਾ ਜਵਾਬ ਨਹੀਂ ਹੈਗਾ। ਇੱਕੋ ਹੀ ਨੇ, ਲਹਿਰ ਹੈ ਉੱਠੀ ਸੀ ਪਾਣੀ ਚ ਬਹਿ ਗਈ, ਉਸੇ ਪਾਣੀ ਦੀ ਲਹਿਰ ਸੀ, ਜਿਹੜੇ ਪਾਣੀ ਚੋਂ ਲਹਿਰ ਪੈਦਾ ਹੋਈ ਸੀ ਉਸੇ ਦੇ ਵਿੱਚ ਟਿਕ ਗਈ ਬਹਿ ਗਈ। ਨਾਦ ਕਲੀਨ ਪਿਓ ਗੋਬਿੰਦ ਸਿਓ ਜਿਉ ਪਾਣੀ ਸੰਗ, ਪਾਣੀ ਦੇ ਦੋਏ ਕੌਣ ਕੀ, ਜਾਂ ਦੋਏ ਹੈ ਹੀ ਪਾਣੀ, ਫਿਰ ਕਿਹੜਾ ਕਿਹਦਾ ਜਿਹੜੇ ਦਾ ਸਵਾਲ ਨਹੀਂ ਉੱਠਦਾ, ਉਹ ਤਾਂ ਸਵਾਲ ਉੱਠਦਾ ਅਸੀਂ ਚਿੱਤਰ ਮਨ ਦੋ ਨਾਮ ਰੱਖੇ ਹੋਏ ਨੇ ਇਹਨਾਂ ਦੇ, ਦੋ ਦੋ ਰੱਖ ਲੈ ਨਾ ਅੱਡ ਅੱਡ, ਤਾਂ ਸਵਾਲ ਉੱਠਿਆ ਹੈ।
ਠੀਕ ਹੈ ਜੀ। ਨਾਨਕ ਤੇ ਸ਼ਾਬਾਸ਼, ਜਿਨ ਗੁਰਮਿਲ ਇੱਕ ਪਛਾਣਿਆ,
ਜਿਨ ਗੁਰਮਿਲ ਗਿਆਨ ਮਿਲਿਆ ਤਾਂ ਇੱਕ ਪਛਾਣਿਆ।
ਠੀਕ ਹੈ ਜੀ। ਗੁਰਬਾਣੀ ਦੇ ਗਿਆਨ ਤੋਂ ਇੱਕ ਪਛਾਣ ਲਿਆ ਹੈ ਜੀ,
ਸਾਦਾ ਪਹਿਲਾ ਵੀ ਕਹਿ ਪਛਾਣਿਆ ਨਹੀਂ ਵੀ ਮਾਈ ਆ ਤੁਸੀਂ, ਕੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਇਹ ਤਾਂ ਇੱਕ ਕਿਸੇ ਰੱਬ ਨੂੰ ਕਹਿੰਦਾ ਤਾਂ ਰੱਬ ਇੱਕ ਹੁੰਦਾ, ਕਿਸੇ ਹੋਰ ਨੂੰ ਇੱਕ ਬੰਦਾ ਸੀ, ਪਰ ਜਾ ਗਿਆਨ ਮਿਲਿਆ ਨੂੰ ਪਤਾ ਲੱਗਿਆ ਵੀ ਤੁਸੀਂ ਇੱਕ।
ਠੀਕ ਹੈ। ਇਸ ਨੂੰ ਇਹ ਜਪਜੀ ਸਾਹਿਬ ਚ ਕਹਿੰਦੇ ਗੁਰਾ ਇੱਕ ਦੇ ਬੁਝਾਈ,
ਹਾਂ ਇਸ ਨੂੰ ਕਹਿੰਦੇ ਨੇ ਗੁਰਾ ਇੱਕ ਦੇ ਬੁਝਾਈ, ਇੱਕ ਕੌਣ ਹੈ, ਉਹ ਕਹਿੰਦੇ ਤੁਸੀਂ ਇੱਕ।
ਠੀਕ ਹੈ।
ਹੁਣ ਦਾਲ ਹੋਇਆ ਹੋਇਆ,
ਹਾਂਜੀ
ਐਸ ਵਕਤ ਦਾਲ ਕਰਕੇ ਤੈਨੂੰ ਇੱਕ ਦੀ ਪਾਸ ਆ,
ਆਮ ਭੁਲੇਖਾ ਇਹ ਪੈਂਦਾ ਹੈ ਵੀ ਇਹ ਸ਼ਾਇਦ ਪਰਮੇਸ਼ਰ ਦੀ ਗੱਲ ਹੋ ਰਹੀ ਹੈ, ਗੁਰਮੇਲ ਇੱਕ ਪਛਾਣਿਆ।
ਗੁਰਬਾਣੀ ਦਾ ਔਖਾ ਹੀ ਕੁਛ ਨੀ, ਇੱਥੋਂ ਹੀ ਇੱਕ ਤੋਂ ਜਾ ਕੇ ਤਿੜਕੇ ਹੋਏ, ਐਸੇ ਤਿੜਕੇ ਮੁੜ ਕੇ ਮਿਲੇ ਹੀ ਨੀ।
ਇਸ ਨੂੰ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ।
ਹਾਂ, ਇੱਕ ਨੂੰ ਸਪਸ਼ਟ ਕਰਨਾ ਜ਼ਰੂਰੀ ਸੀ ਸਾਰਾ, ਉਹ ਦੇਖਣਾ ਗੌੜੀ ਬਾਬਾ ਨਖਰੀ ਇੱਕੋ ਸਪਸ਼ਟ ਹੋਇਆ, ਇਹਦਾ ਮਤਲਬ ਹੈ ਗੁਰੂ ਨਾਨਕ ਵੇਲੇ ਇੱਕ ਦਾ ਭੁਲੇਖਾ ਸੀ, ਤਾਂ ਕਹਿੰਦੇ ਨੇ ਗੁਰੂ ਇੱਕ ਦੇ ਵਜਾਈ, ਇੱਕ ਵਾਰੇ ਇੱਕ ਵਾਰੇ ਹੁਣ ਵੀ ਭੁਲੇਖਾ, ਭੁਲੇਖਾ ਇੱਕ ਵਾਰੇ ਰਹਿੰਦਾ, ਹਮੇਸ਼ਾ ਜਿਹੜਾ ਭੁਲੇਖਾ ਇੱਕ ਵਾਰੇ ਹੀ ਰਹਿੰਦਾ, ਇੱਕ ਦਾ ਭੁਲੇਖਾ ਭਗਤ ਚੱਕਦੇ ਨੇ ਜਾ ਕੇ, ਥੋੜੇ ਜਿਹੇ ਏਰੀਏ ਦੇ ਵਿੱਚ ਲੋਕ ਸਮਝਦੇ ਨੇ, ਬਹੁਤ ਮੇਰੇ ਵਰਗਿਆਂ ਨੂੰ ਸਮਝ ਵੀ ਨਹੀਂ ਆਉਂਦਾ ਜਿੰਨਾ ਮਰਜ਼ੀ ਸਮਝਾਈ ਜਾ, ਅਸਲ ਦੇ ਵਿੱਚ ਮੰਨਦਾ ਨਹੀਂ ਨਾ ਆਦਮੀ, ਮੈਂ ਨਹੀਂ ਮੰਨਦਾ ਕੀ ਗੱਲ ਹੈ ਬਈ।
ਠੀਕ ਹੈ ਜੀ। ਹਾਂਜੀ। ਪੌੜੀ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਓਏ ਸੇਵਨ ਸਮਰੱਥ ਆਪਣਾ ਬਿਨਸੈ ਸਭ ਮੰਦਾ।
ਜਿੱਥੇ ਸਾਧ ਜਨ ਬਹਿੰਦੇ ਹੁੰਦੇ ਨੇ ਸਾਧ ਜਨ, ਉਹ ਥਾਨ ਸਭ ਤੋਂ ਸੋਹਣਾ ਥਾਨ ਉਹ ਹੁੰਦਾ, ਉਹ ਆਪ ਦਾ ਬਹਿੰਦਾ ਨੀ ਕੂੜੇ ਕਰਕਟ, ਉਹ ਮਿੱਟੀ ਤੇ ਨੀ ਬਹਿੰਦੇ, ਜੇ ਸੋਨੇ ਤੋਂ ਲਿਪਦੇ ਜੇ ਜਲਦੇ ਉੱਥੇ ਨੀ ਬਹਿੰਦੇ, ਉਹ ਬਹਿੰਦੇ ਨੇ ਹਿਰਦੇ ਚ, ਸਾਫ਼ ਹਿਰਦੇ ਚ ਬਹਿੰਦੇ ਨੇ, ਆਗਾ ਜਲ ਨਾਲ ਜੁੜ ਕੇ ਬਹਿੰਦੇ ਨੇ ਜਾਂ ਇੱਕ ਬਹਿੰਦਾ ਹੈ ਸਾਥ ਜਲ ਦਾ ਮਤਲਬ ਕੀ ਹੁੰਦਾ
ਹਾਂ ਤਾਂ ਹੀ ਸੋ ਲਿਖਿਆ ਆ ਠੀਕ ਹੈ ਇਹ ਸਤਿਗੁਰ ਦੀ ਗੱਲ ਹੋ ਗਈ ਜੀ
ਸਤਿਗੁਰ ਦੀ ਗੱਲ ਹੋ ਗਈ ਠੀਕ ਹੈ ਤੇ ਕੋ ਕੀ ਬਹਿੰਦੇ ਨੇ ਇਕੱਠੇ ਹੋ ਕੇ ਦੋ ਭਾਈ ਨੇ ਸੁਲਾ ਸਫਾਈ ਹੋਈ ਹੈ ਇਕੱਠੇ ਹੋ ਕੇ ਹੋਏ ਨੇ ਬਸਾਵਸਾ ਤਾਂ ਬੈਠੇ ਨੇ ਉਹ ਦੇ ਕਿਤੇ ਨਹੀਂ ਤਾਂ ਤਲਵਾਰਾਂ ਕਿੱਥੇ ਰੱਖਦੇ ਨੇ ਇੱਕ ਦੂਏ ਤੇ ਜਿੱਥੇ ਸਾਧ ਜਨ ਬਹਿ ਜਾਣ ਉਹ ਥਾਨ ਬੜਾ ਉੱਥੇ ਬੜਾ ਅਮਰ ਚੈਨ ਹੁੰਦਾ ਅਮਰ ਚੈਨ ਹੁੰਦਾ ਤਾਹੀ ਉੱਥੇ ਸੁਖ ਹੁੰਦਾ ਸੋਨਾ ਵੀ ਤਾਹੀ ਲੱਗਦਾ ਜਿੱਥੇ ਕਰੇ ਉਹ ਥਾਂ ਸੋਹਣਾ ਹੀ ਨਹੀਂ ਲੱਗਦਾ ਉਹਦਾ ਵਿਆਹ ਦਾ ਵੀ ਹੋਰੇ ਕੁਝ ਬਣ ਜਾਂਦਾ ਜਿੱਥੇ ਕਰੇ ਪੈ ਜਾ ਖਾਣ ਵਾਲਿਆਂ ਨੂੰ ਖਾਂਦੀ ਪੀਣ ਵਾਲਿਆਂ ਨੂੰ ਵੇਣੀ ਜੇ ਕੋਈ ਬਖਰ ਗਿਆ ਸੋਹਣਾ ਜ਼ਿਆਦਾ ਕੁਝ ਬਣਾ ਜਾਏ ਹੋਵੇ ਸਾਰਿਆਂ ਦੇ ਵੇਲ ਬਣਾਪ ਦੀਆਂ ਗੱਲਾਂ ਹੁਣ ਪ੍ਰੇਮ ਭਾਵਨਾ ਦੀਆਂ ਗੱਲਾਂ ਹੁਣ ਦੇਣ ਲੈਣ ਨੂੰ ਚਾਹੇ ਕੁਝ ਬਣਾਓ ਉਹ ਕਹਿੰਦਾ ਸੀ ਤੁਹਾਨੂੰ ਆ ਦੇਣਾ ਉਹ ਕਹਿੰਦੇ ਭਾਈ ਅਸੀਂ ਲੈਣਾ ਨਹੀਂ ਆ ਦੇਖ ਤੁਹਾਡੇ ਮੂਹਰੇ ਬੰਨੇ ਹੱਥ ਸਾਡੇ ਸਭ ਕੁਝ ਸਾਡੀ ਮਿੱਤੇ ਆ ਜੀ ਸਾਨੂੰ ਉਹ ਦੋ ਸਾਡਾ ਪਾਲਣ ਕੀਤਾ ਹੋਇਆ ਲੋ ਦੋ ਉਹ ਦਾਨ ਸੋਨਾ ਹੋਇਆ ਵੀ ਜਿੱਥੇ ਭੋਗ ਕਰਕੇ ਉਹ ਹੋਇਆ ਜਿੱਥੇ ਆਪਸ ਵਿੱਚ ਇੱਕ ਤਾਂ ਉਹ ਦਾਨ ਸੋਨਾ
ਠੀਕ ਹੈ ਜੀ ਓਏ ਸੇਵਨ ਸਮਰਿੱਥ ਆਪਣਾ ਬਿਨਸੈ ਸਭ ਮੰਦਾ
ਉਹ ਸੇਵਨ ਸੁਪਰਥ ਆਪਣਾ ਉਹ ਸੇਵਾ ਕੀ ਨਹੀਂ ਕਰਦੇ ਨੇ ਸਾਜਰ ਦੇ ਸੇਵਾ ਤਾਂ ਉਹਨੂੰ ਵੀ ਕਰਨੀ ਪੈਂਦੀ ਹੈ ਸੁਪਰਥ ਆਪਣਾ ਜਿਹੜਾ ਆਪ ਤੋਂ ਸੁਪਰਥ ਹੈ ਸ਼ਬਦ ਗੁਰੂ ਉਹਨਾਂ ਤੋਂ ਤਾਂ ਸੁਪਰਥ ਉਹਨੂੰ ਸ਼ਬਦ ਗੁਰੂ ਹੀ ਹੈ ਸੁਪਰਥ ਆਪਣਾ
ਬਿਨਸੈ ਸਭ ਮੰਦਾ
ਬਿਨਸੈ ਸਭ ਮੰਦਾ ਬੁੱਧ ਭਾਵਨਾ ਰਹਿੰਦੀ ਉਹਦੀ ਉਹਨਾਂ ਦੇ ਵਿੱਚ ਬੁੱਧ ਭਾਵਨਾ ਦਾ ਤਾਂ ਸ਼ਬਦ ਗੁਰੂ ਜੋਗਾ ਭਾਵਨਾ ਜਾਵੇ ਜਾਂ ਗੰਦਾ ਦਾ ਹੀ ਜਾਂ ਉਤੋਂ ਨਿਰਮਲ ਆ ਰਿਹਾ ਸ਼ੁੱਧ ਆ ਰਿਹਾ ਉਹੀ ਉਹਨਾਂ ਨੇ ਛਕਣਾ ਉਹਨਾਂ ਨੂੰ ਮਿਲਣਾ ਉੱਥੇ ਮਨੀਤ ਤਾਂ ਕਿਵੇਂ ਆਜੂ ਉੱਚੇ ਥਾਂ ਤੇ ਆਉਣਾ ਚੱਲ ਸਿਖਰੋਂ ਉੱਥੋਂ ਹੀ ਸਾਹਮਣੇ ਉੱਥੇ ਤਾਂ ਮਨੀਤ ਤਾਂ ਨਹੀਂ ਹੈ ਥੱਲੇ ਆ ਕੇ ਜਿਉ ਜਿਉ ਆਈ ਜਾਊ ਥੱਲੇ ਹੋਈ ਨੀਤਾ ਹੀ ਜਾਊ
ਠੀਕ ਹੈ ਸਮਰੱਥ ਅੱਖਰ ਇੱਥੇ ਮੰਮੇ ਤੇ ਸਿਹਾਰੀ ਲਾ ਕੇ ਲਿਖਿਆ ਵੈਸੇ ਸਮਰੱਥ
ਆਪਾਂ ਨੂੰ ਬਹੁਤਾ ਧਿਆਨ ਇਹਨਾਂ ਦੇ ਅੱਖਰਾਂ ਤੇ ਨਹੀਂ ਦੇਣਾ ਚਾਹੀਦਾ
ਠੀਕ ਹੈ
ਆਪਣੇ ਕੋ ਜਿਹੜੇ ਅਰਥ ਦੇ ਦੋ ਉਹ ਸਾਡਾ ਜਿਹੜਾ ਫਰੇਮ ਹੈ ਇੱਕ
ਅੱਛਾ ਜੀ
ਫਰੇਮ ਤੋਂ ਬਾਹਰ ਅਰਥ ਨਹੀਂ ਜਾਣਾ ਚਾਹੀਦਾ
ਠੀਕ ਹੈ ਜੀ ਪਤਿਤ ਉਦਾਹਰਣ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤੀ ਵਸ਼ਲ ਤੇਰਾ ਬਿਰਦ ਹੈ ਜੁਗ ਜੁਗ ਵਰਤਨ ਦਾ
ਜਿਹੜਾ ਪਾਰ ਬ੍ਰਹਮ ਉਹ ਜਿਹਨੂੰ ਕਹਿੰਦੇ ਨੇ ਨਾ ਮੇਰਾ ਉੱਪਰ ਅਫਸਰ ਹੈ
ਅੱਛਾ ਜੀ
ਉਹ ਪਾਰ ਬ੍ਰਹਮ ਕਹਤਾ ਪਾਰ ਬ੍ਰਹਮ ਦੱਸੇ ਦਿੱਤਾ ਵੀ ਕੌਣ ਜਿਹਨੂੰ ਕਿਹਾ ਸੇਵਨ ਸਮਰਾ ਥਾਪਣਾ ਉਹ ਅਸਲ ਚ ਪਾਰ ਬ੍ਰਹਮ
ਅੱਛਾ
ਪਾਰ ਬ੍ਰਹਮ ਨੂੰ ਕਿਹਾ ਸੀ ਇਹ ਤਾਂ ਫਿਰ ਨਾਲ ਦੀ ਨਾਲ ਬਰਵਾਲੀ ਦੱਸ ਵੀ ਜਾਂਦੀ ਹੈ ਤਾਂ ਕਿ ਕੋਈ ਹੋਰ ਇਹਨੇ ਵਿਦਵਾਨ ਲੋੜਾ ਬਣਾ ਪਾ ਲਵੇ ਕੱਲ ਨੂੰ ਭਗਤ ਬਸ਼ਲ ਕੌਣ ਹੈ ਪਾਰ ਬ੍ਰਹਮ ਜਿਹੜੇ ਭਗਤੀ ਕਰਦੇ ਉਹਨਾਂ ਦੀ ਰੱਖਿਆ ਕੌਣ ਕਰਦਾ ਪਾਰ ਬ੍ਰਹਮ ਉਹਨਾਂ ਦਾ ਰਖਵਾਲਾ ਹੈ ਜੋ ਗਿਰਦਾ ਮਾਰੇ ਰਾਮਕਾਰ ਤੋਂ ਪਿਲੰਦੇ ਨਾ ਭਾਈ ਪਾਰ ਬ੍ਰਹਮ ਇਹਨਾਂ ਦੇ ਉੱਤੇ ਰਖਵਾਲਾ ਹੈ ਇਹਨਾਂ ਦਾ ਰੱਖ ਹੈ ਇਹਨਾਂ ਦਾ ਤਾਲ ਇਹਨਾਂ ਦਾ ਤਾਲ ਕੀ ਹੈ ਆਪ ਦਾ ਨਤਾਣੇ ਨੇ ਆਪ ਤਾਂ ਸਾਰਿਆਂ ਨੂੰ ਦੀਵੇ ਦੇ ਨਤਾਣੇ ਦੇ ਪਰ ਰੱਖਣਾ ਜੋ ਪਾਰ ਬ੍ਰਹਮ ਆਪ ਖੜਾ ਆ ਤੋਂ ਇਹ ਗਿਆਨ ਕਹਾਇਆ ਇਹ ਗੱਲ ਸੰਤਾਂ ਤੋਂ ਕਹਾਈ ਹੈ ਪਾਰ ਬ੍ਰਹਮ ਨੇ ਵੇਦਾਂ ਵਿੱਚ ਲਿਖ ਦਿੱਤੀ ਐਸ ਅਵਸਥਾ ਵਾਲਿਆਂ ਦਾ ਪਾਰ ਬ੍ਰਹਮ ਮਾਲਕ ਹੁੰਦਾ ਕਿਤੇ ਦੁਖੀ ਦੁਖੀ ਨਾ ਕਰੇ ਹੋਏ ਇਹਨਾਂ ਦੇ ਵਿਘਨ ਨਾ ਪਾਇਓ ਇਹਨਾਂ ਦੀ ਭਗਤੀ ਚ ਕਈ ਗੱਲਾਂ ਇਹ ਜਿਹੀਆਂ ਅਕਲ ਦੀਆਂ ਤੁਹਾਨੂੰ ਕਹਿਣਗੀਆਂ ਤੁਹਾਨੂੰ ਬੁਰੀਆਂ ਲੱਗਣਗੀਆਂ ਤੁਹਾਨੂੰ ਸਮਝਾਉਣ ਦੀਆਂ ਗੱਲਾਂ ਕਰਨਗੇ ਕਈ ਇਹ ਤੁਹਾਡੇ ਭਲੇ ਦੀਆਂ ਗੱਲਾਂ ਕਰਨਗੇ ਤੁਹਾਨੂੰ ਲੱਗਣਗੀਆਂ ਬੁਰੀਆਂ ਤੇ ਤੇਰੇ ਨਾਲ ਪੰਗਾ ਨਾ ਲੈ ਲਿਓਗਾ ਪਾਰ ਬ੍ਰਹਮ ਇਹਨਾਂ ਦੀ ਸਪੋਰਟ ਤੇ ਖੜਾ ਇਹ ਗੱਲ ਕਹਿ ਕਹਾ ਵੀ ਦਿੱਤੀ ਸੰਤਾਂ ਤੇ ਵੇਦਾਂ ਵਿੱਚ ਲਿਖ ਵੀ ਦਿੱਤੀ ਤੇ ਹੜਦੇ ਫੇਰ ਵੀ ਲੋਕ ਹੜਦੇ ਫੇਰ ਵੀ ਉਹੀ ਕੰਮ ਚੱਲੀ ਜਾਂਦਾ
ਭਗਤੀ ਵਸਲ ਤੇਰਾ ਬਿਰਦ ਹੈ ਜੁਗੀ ਜੁਗ ਵਰਤੰਦਾ।
ਜਿਹੜੇ ਭਗਤੀ ਕਰਦੇ ਨੇ ਲੋਕ ਉਹਨਾਂ ਦੀ ਭਗਤੀ ਛੜੀ ਨਾਲ ਜਾਵੇ, ਉਹਨਾਂ ਦੀ ਭਗਤੀ ਅਜਾਈ ਨਾਲ ਚਲੀ ਜਾਵੇ, ਇਹ ਤੇਰੀ ਜ਼ਿੰਮੇਵਾਰੀ ਹੈ। ਛਲ ਕਾਫੜ ਚ ਕੋਈ ਉਹਨਾਂ ਦੀ ਭਗਤੀ ਨਹੀਂ ਛੱਡ ਨਾ ਲਵੇ, ਕੋਈ ਵਿਗੜ ਨਾ ਪਾ ਦੇਵੇ।
ਠੀਕ ਹੈ,
ਇਹ ਤੇਰੀ ਜ਼ਿੰਮੇਵਾਰੀ ਹੈ, ਇਹ ਜ਼ਿੰਮੇਵਾਰੀ ਤੇਰੀ ਹੈ। ਜੁਗ ਜੁਗ ਤੋਂ ਲੈ ਕੇ ਇਹ ਜ਼ਿੰਮੇਵਾਰੀ ਹੈ ਤੇਰੀ, ਸ਼ੁਰੂ ਤੋਂ। ਹੋਰ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ, ਹੋਰ ਕਿਸੇ ਤੇ ਭਰੋਸਾ ਨਹੀਂ ਕੀਤਾ, ਕੋਈ ਅਧਿਕਾਰੀ ਕਰ ਜਾਵੇ, ਇੱਕ ਛਿਲ ਦੀ ਭੱਲਾ ਹਕਾਲਾ, ਕਿਸੇ ਦੀ ਢਾਲ ਕਮਾਈ ਜੋ ਕਾਲ ਨਾ ਕਾਲ ਰਿਹਾ, ਕੋਈ ਕਾਲ ਕਮਾਈ ਕਰ ਰਿਹਾ ਸ਼ਬਦ ਵਿਚਾਰ ਦੀ, ਇੱਕ ਛਿਲ ਜਿੰਨੀ ਵੀ ਉਹ ਤੁਹਾਡਾ ਕਾਲ ਕਮਾਈ ਦਾ ਘਾਟਾ ਨਹੀਂ ਬਣ ਦਿੰਦਾ। ਇਹ ਜ਼ਿੰਮੇਵਾਰੀ ਆਪਣੇ ਉੱਤੇ ਰੱਖਦਾ, ਆਪ ਦੇਖਦਾ।
ਨਾਨਕ ਜਾਚੈ ਏਕ ਨਾਮ ਮਨ ਤਨ ਪਾਵਨ ਦਾ।
ਨਾਨਕ ਦੀ ਜਿਹੜੀ ਭੁੱਖ ਹੈ, ਨਾਨਕ ਦਾ ਮੁਕਤਾ ਏਕ ਨਾਮ, ਕਿਸੋਂ ਦਾ ਗਿਆਨ, ਆਤਮ ਗਿਆਨ, ਇਹੀ ਮੰਗਦਾ। ਬਾਕੀ ਦੁਨੀਆ ਦੇ ਗਿਆਨ ਹੋਰ ਬਹੁਤ ਨੇ, ਉਹ ਨਹੀਂ ਮੰਗਦਾ। ਬੜੇ ਬੜੇ ਲੋਕਾਂ ਦੇ ਕੋਲ ਹੁਨਰ ਨੇ, ਪੈਸਾ ਕਮਾਉਣ ਵਾਲੇ, ਨਾਨਕ ਨਹੀਂ ਮੰਗਦਾ। ਨਾਨਕ ਦੇ ਕੰਮ ਦੇ ਨਹੀਂ, ਉਹ ਦੁਨਿਆਵੀ ਲੋਕਾਂ ਦੇ ਕੰਮ ਦੇ। ਜਿੱਥੇ ਨਾਨਕ ਨੇ ਜਾ ਕੇ ਘਰ ਬਣਾਉਣ ਦੇ ਬੱਧਾ, ਘਰ ਬੱਧਾ ਨਾਨਕ ਨੇ, ਉੱਥੇ ਉਹਨਾਂ ਦਾ ਕੋਈ
ਕੀਮਤ,
ਉੱਥੇ ਦੇ ਮਤਲਬ।
ਠੀਕ ਹੈ ਜੀ, ਇਹ ਪੰਜਵੀਂ ਪੌੜੀ ਦੀ ਸਮਾਪਤੀ ਹੈ ਜੀ।
ਜੀ।